गुरु साध संगत साहिबां दी हजूरी विच अज शहीदी गुरपुरब मना रही कालका जी दे इलाके दी साध संगत भागां वाले जो साहिब श्री गुरु अर्जन देव जी महाराज दे शहीदी समागम की याद विच जुड़ बैठे सतगुरां दे उपकार याद करन वास्ते बैठे हो जुड़ बैठे हो भागां वाले हो तो दास भी हाजरी भरन वास्ते आया है। एक बार सांझ पाओ सतगुरां दी बख्शी हुई फतेह सत्कार सहित फतेह बुलाओ। वाहिगुरु जी का खालसा वाहिगुरु जी की फतेह। मीत करे सोई हम मान मीत करे मीत करे सोई हम माना मीत करे सोई हम माना मीत के कुशल समाना मीत के कर तब कुशल समाना मीत करे सोई गम मीत करे सोई गम माना। सारे जपो कोई भी रसना खाली ना रहे। साहिब श्री गुरु अर्जन देव जी महाराज सदैव परमात्मा दे प्रभु दे पाणी विच रहिंदे ने। ये बचन अज तत्ती तवी ते भी बैठ के कह रहे हैं। तत्ती रेत सीस विच पै रही है पर अंदर दा आनंद अंदर दी शांति उवें बनी हुई। किसी ने कहा है कि मौसम भी तत्ता जून दा महीना तवी भी तत्ती रेता भी तत्ती जहांगीर भी तत्ता चंदू भी तत्ता मुर्तजा खान भी तत्ता सारा ही माहौल तत्ता ही तत्ता। पर इतनी तपश दे विच एक केवल शांत ने ते मेरे सतगुरु साहिब श्री गुरु अर्जन देव जी महाराज इतनी तपश दे विच बैठे कह रहे हैं कि जो मेरा मित्र वो मेरा मित्र अकाल पुरख जो कर रहा है वो मैं मन रहा हूं। ध्यान देना मनना मोटे तौर पर दो तरह का होंगे। वैसे तो कई तरह कई मजबूरिया च बंदा मनद किसी की गल एक मनना है कि मनना पैना ही है, एक मनना है। चलो कई बार तुसी अपनिया मंगा रखते हो, वो गुरु साहब अपनी रजा अनुसार छेती नहीं पूरियां करते, जां हाले वो जो मंग रहे हैं वो तेरी बेहतरी वास्ते ठीक नहीं होएगा, तेरे लिए बेहतर नहीं होएगा, ठीक नहीं होएगा। जब नहीं बख्शते तो आके कहना अच्छा सतगुरु तेरी मर्जी, मैं तो मन रहा। एक ये भी मनना है, पर सतगुरु जी गवाही देंदे दे नाल कि मैं अपने मित्र दा कीता होया किवें मन रहा, वो अगली तुक विच गवाही देंदे ने कि मजबूरी विच नहीं मन रहा। मैं अपने मित्र प्रभु दा कहना कीता होया मीत करे सोई हम माना, मजबूरी विच नहीं। सतगुरु कहते मीत के करतब कुशल समान, बड़े आनंद नाल मन रहे कुशलता वो अंदर मंगल है खेड़ा है। मनन विच खुशियां ने, मनन विच मजबूरी नहीं है, मनन विच उदासी नहीं है, मनन विच आंसू नहीं है, मनन विच रोना नहीं है, मनन विच ताने मेहने नहीं है। तुसी घर विच कहंदे हो हाँ मन रहा है, फिर आंसू भी बहांदे हो और गुरु नू ताना भी दिंदे हो, मेहना भी दिंदे हो कि मैं तो सदैव हाजरियां भरदा हाँ, फिर यह गल नहीं हुई, फिर मन रहा हाँ। पर यह मनन दे अर्थ होर ने, यह मनन दा तल होर है, यह मनन दी अवस्था होर है। पर गुरु अर्जन देव जी भी मन रहे ने, मन रहे ने। वो कहंदे ने गवाही दे रहे ने कि किवें मन रहा हाँ, मित्र दा कीता होया मन किवें रहे हैं। कहंदे बड़ा मिठा लग रहा है, मिठा लग रहा है। हमेशा ये अरदासां करन वाले सतगुरु अज मिठा मन रहे ने। सुखमनी साहिब च पढ़दे हो ना प्रभ का किया जन, पढ़दे हो प्रभ का किया जन मीठ लगाना। ये बचन कहण वाले सतगुरु कर किरपा नानक गुण गावे मिठा लगे तेरा भाणा राम। ये किरपा करो मैं तेरी शोभा कर रहा है, मेरी झोली च दात पाओ। अकाल पुरख जी वालों इशारा की कहिंदे मिठा लगे तेरा भाणा राम, तेरा भाणा मिठा लग जाए। ये मंगा मंगण वाले अज तत्ती तवी ते बैठ के की कह रहे ने, आओ याद करो समा लाहौर दा ते पढ़ो सारे। मीत करे सोई गम माना, मीत करे सोई गम मीत के कर तब कुशल समाना, मीत के कर तब कुशल समाना, मीत के कर तब कुशल समाना, मीत के कर तब कुशल। करै सोई गम माना मीत करै सोई गम माना एका टेक मेरे मन चीत एका टेक मेरे मन चीत एका टेक मेरे मन चीत जिस किश करण सो हमरा मीत एका टेक मेरे मन चीत जिस किश करण सो हमरा मीत जिस किश करण सो हमरा मीत मीत करे सोई हम मीत करे सोई गम माना मीत के कर तब कुशल समाना मीत के कर तब कुशल समाना मीत करे करे सोई गम मीत हमारा विपरवाह गुर कृपाते मोहे असना सतगुरु जी कहंदे ने ओ मेरा मित्र विप्रवाह है विप्रवाह मीत हमारा विप्रवाह पर गुरु दी कृपा नाल गुर कृपा ते मोहे असनाहा ऐसे विप्रवाह मित्र दी मित्रता मैनू हासिल है असनाहा गुर कृपा ते मोहे असनाहा मैनू मित्रता हासिल है उसकी प्रीत मैनू हासिल है उसका प्यार मैनू प्राप्त है ते जिहड़ा विप्रवाह है मित्र है प्यारा है जिस नाल प्यार होवे उसकी हर गल चंगी लगती है तो सतगुरु ने हुक्म मनन ते भाणा मनन दा जो उपदेश दिता है वो ये समझाया है कि कि गुरसिखा प्रभु का भाणा मनना है, हुक्मां नूं समझना है, हुक्मां नूं समझना है, रजा नूं समझना है, भाणा मनना है ते उसनूं प्यार करके मन्नी, प्यार करके मन्नी। जे उस नाल प्यार पा लवेंगा ना तेनू प्रभु प्यारा लगेगा, ते भाणा मनना, हुक्म मनना, रजा विच आउणा बड़ा सौखा हो जाएगा। कहिंदे एक बादशाह दा मित्र सी, उस दे नाल जा रहे है जंगल विच, साथी विछड़ गए ने, भोजन दा इंतजाम पिछे रह गया है, घोड़े ते चढ़ के शिकार खेलदे खेलदे किते निर्जन जंगल विच पहुंच गए। मित्र नाल है, प्यास बुझा लई किसे झरने तो पानी पी के, पर भुख बड़ी लगी। बादशाह ने वेख्या एक किसे फलां दा दरखत है, फलां दा वृक्ष है, वृक्ष तो फल तोड़िया, मित्र नूं फड़ाया कि वेखो खाण दे लायक है जां नहीं। उस मित्र ने फल खाया, थोड़ी देर रुकिया पर फिर खाया। बादशाह ने दूसरा फल तोड़ के दिता, उसने वह भी पकड़ लिया ते खा लिया। बादशाह ने तीसरा फल तोड़ के अपने मित्र नूं दिता, उसने वह भी खा लिया। चौथा भी खाया, पंजवां भी, छेवां भी, सत फल लगे हुए सन। आखिरी फल भी तोड़ के जद दिता, वो लग्या खाण। बादशाह कहन लग्या, तू चंगा बेवफा, तू चंगा वफादार मित्र, तेनों भी भुख लगी है ते मैनू भी भुख लगी है, अपनी भुख मिटा रहे हैं, तेरिया आंदरा भुख नाल बलौंदरियां जा रही ने, सारे फल खा रहे हैं, इतनी बेवफाई कर रहे हैं कि मैनू ही पूछ लवे, ए मित्र तू भी खा लै फल। वह कहन लगा, हो सके तो यह भी मैनू दे दो। बादशाह कहना, नहीं, एक तो मैनू खाण दे, भुख बड़ी लगी है। जदों बादशाह ने वह फल खा लिया, जद फल खाया मूँह लगाया, परां वगास सुटिया, अखां चों पानी, कन्नां चों सेक, इतना जहरीला, इतना कड़वा फल, इतना कौड़ा फल। वह कहन लग्या, मित्र तू ना समझ, इतने कौड़े फल खा गया, इतने कौड़े फल खा गया। वो कहन लगा, हाँ, जदों तुसी मैनू फल दिता सी ना तोड़ के, मैनू लग्या जद मैं खाया बहुत कौड़ा सी, दिल आया कि सुट दिया क्योंकि बड़ा कौड़ा है, पर मेरी नज़र तुहाडे हत्थां ते चली गई, हत्थां ते, कि ऐस मेरे मित्र बादशाह दे हत्थां विच्चों मैनू सदैव मिठे फल मिले ने, सदैव सदा ही मिठे फल मिले ने। क्या होया जे अज कौड़ा फल मिले है, ते उसनू क्यों इनकार करा, उसनू क्यों ठुकरावा। इसलिए मिठे फलां नू याद कीता बादशाह, ऐ मेरे मित्र मेरी नज़र हुण फल ते नहीं रही, मेरी नज़र तेरे हत्थां ते चली गई। मेरे गुरु नानक पातशाह कहिंदे ने, ये दुख भी तो कड़वा फल है जे तेरे जीवन च आया ना, दुख कष्ट ये भी परमात्मा दा दिता होया एक कड़वा फल है, ते जे सुख आया ये मिठा फल है। तेरे जीवन च सुख आया ये मिठा फल है, जे दुख आया ते कौड़ा फल है। हुण ये सवाल है कि तेरी नज़र फल दे उपर है जां तेरी नज़र परमात्मा दे हत्थां दे उपर, तेरी नज़र दुखां दे विच है, ਸੁੱਖਾਂ ਦੇ ਵਿੱਚ ਹੈ ਜਾਂ ਪਰਮਾਤਮਾ ਦੇ ਹੱਥਾਂ ਵਿੱਚ ਹੈ। ਕਿਉਂਕਿ ਨਿਰਸੰਦੇਹ ਇਹ ਗੁਰਬਾਣੀ ਸਿੱਧ ਕਰਦੀ ਹੈ। ਗੁਰੂ ਮਹਾਰਾਜ ਦੇ ਬਚਨ ਨੇ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਹੁਕਮ ਦੁਆਰਾ ਲਿਖੇ ਗਏ ਭਾਵ ਇਹਨਾਂ ਕੜਵੇ ਫਲਾਂ ਨੂੰ ਵੀ ਦੇਣ ਦੇ ਪਿੱਛੇ ਹੱਥ ਪਰਮਾਤਮਾ ਦਾ ਹੈ ਅਤੇ ਮਿੱਠੇ ਫਲਾਂ ਨੂੰ ਭਾਵ ਸੁੱਖਾਂ ਨੂੰ ਦੇਣ ਦੇ ਪਿੱਛੇ ਵੀ ਹੱਥ ਪਰਮਾਤਮਾ ਦਾ ਹੈ। ਅੱਜ ਦੇ ਦਿਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਬੈਠੇ ਨੇ ਨਾ ਤੱਤੀ ਤਵੀ 'ਤੇ, ਪਹਿਲਾਂ ਤਾਂ ਦਿਨ ਵੀ ਆਹੀ ਨੇ, 20 ਜੂਨ ਨੂੰ ਸੋਲ੍ਹਾਂ ਸੌ 6 ਨੂੰ 20 ਜੂਨ ਨੂੰ ਜਹਾਂਗੀਰ ਨੇ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਸੀ। 20 ਜੂਨ, ਅੱਜ 16 ਜੂਨ ਹੈ, ਸੰਨ 1606 ਦੀ 20 ਜੂਨ ਨੂੰ ਅਤੇ 22 ਜੂਨ ਨੂੰ ਗ੍ਰਿਫਤਾਰੀ ਹੋਈ ਸੀ। ਤਕਰੀਬਨ 25 ਜੂਨ ਨੂੰ ਤਸੀਹੇ ਦੇਣੇ ਸ਼ੁਰੂ ਕੀਤੇ ਸੀ, ਕਿਉਂਕਿ 22 ਤੋਂ 25 ਤੱਕ 3 ਕੁ ਦਿਨ ਵਾਰਤਾਲਾਪ ਚੱਲਦੀ ਰਹੀ ਸੀ। ਉਸਨੇ ਕਿਹਾ ਸੀ, ਤੁਸੀਂ ਮਹਾਨ ਹੋ ਲੇਕਿਨ ਤੁਹਾਡੀ ਮਹਾਨਤਾ ਨੂੰ ਮੈਂ ਇਸਲਾਮ ਦੇ ਵਿੱਚ ਦੇਖਣਾ ਚਾਹੁੰਦਾ ਹਾਂ, ਆਪਣੇ ਧਰਮ ਵਿੱਚ ਦੇਖਣਾ ਚਾਹੁੰਦਾ ਹਾਂ। ਗੁਰੂ ਜੀ ਕਹਿੰਦੇ ਨੇ, ਮੇਰਾ ਧਰਮ ਨਹੀਂ ਪਰਿਵਰਤਿਤ ਹੋ ਸਕਦਾ, ਮੈਂ ਧਰਮ ਤੋਂ ਨਹੀਂ ਡੋਲ ਸਕਦਾ, ਮੇਰੇ ਜੋ ਨਿਯਮ ਨੇ, ਮੈਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜੋ ਨਿਯਮ ਮਿਲੇ ਨੇ, ਧਰਮ ਮਿਲਿਆ, ਉਹੀ ਮੈਨੂੰ ਪਿਆਰਾ ਹੈ। ਜੀਵਦਿਆਂ ਵੀ ਉਹੀ ਅਤੇ ਮਰਿਆਂ ਵੀ ਉਹੀ ਅਤੇ ਮਰਨ ਲੱਗਿਆਂ ਵੀ ਉਹੀ, ਇਹੀ ਧਰਮ ਹੈ ਮੇਰੇ ਵਾਸਤੇ। ਫਿਰ ਉਹ ਕਹਿੰਦੇ, ਐਸਾ ਵੀ ਹੋ ਸਕਦਾ ਜੋ ਤੁਸੀਂ ਇਹ ਬੀੜ ਸਾਹਿਬ ਲਿਖਵਾਈ, ਬਾਣੀ ਲਿਖਵਾਈ, ਇਹਦੇ ਵਿੱਚ ਮੇਰੇ ਮੁਤਾਬਿਕ ਕੁਝ ਅਕਸ਼ਰ ਪਾ ਦਿਓ। ਉਹ ਕਹਿਣ ਲੱਗੇ, ਜਹਾਂਗੀਰ, ਇਹ ਬਾਣੀ ਇਵੇਂ ਤਰੋੜੀ ਮਰੋੜੀ ਨਹੀਂ ਜਾ ਸਕਦੀ, ਇਸ ਬਾਣੀ ਵਿੱਚ ਆਪਣੀ ਮਰਜ਼ੀ ਨਾਲ ਕੁਝ ਨਹੀਂ ਪਾਇਆ ਜਾ ਸਕਦਾ, ਇਸ ਬਾਣੀ ਵਿੱਚ ਕਿਸੇ ਦੇ ਕਹਿਣ 'ਤੇ ਕੁਝ ਨਹੀਂ ਪਾਇਆ ਜਾ ਸਕਦਾ। ਤੁਹਾਨੂੰ ਯਾਦ ਹੋਵੇ, ਅਕਸਰ ਤੁਸੀਂ ਸਾਧ ਸੰਗਤ ਸੁਣਦੇ ਹੋ, ਜਦੋਂ ਸਤਿਗੁਰੂ ਜੀ ਬਾਣੀ ਲਿਖਾ ਰਹੇ ਸੀ, ਅਤੇ 4 ਭਗਤ ਵੀ ਆਏ ਸਨ ਹੋਰ, ਛੱਜੂ ਕਾਨਾ, ਪੀਲੂ ਹੁਸੈਨ, ਇਹ 4 ਲਾਹੌਰ ਤੋਂ ਚੱਲ ਕੇ ਆਏ ਸੀ, ਜਿਨ੍ਹਾਂ 'ਚੋਂ ਕਾਨਾ ਜੀ ਜੋ ਸਨ, ਕਿਉਂਕਿ ਇਹਨਾਂ ਨੇ ਜਦ ਬਾਣੀ ਸੁਣਾਈ ਗੁਰੂ ਜੀ ਨੂੰ, ਗੁਰੂ ਜੀ ਨੇ ਜਾਣ ਲਿਆ ਕਿ ਇਹ ਬਾਣੀ ਧੁਰਕੀ ਨਹੀਂ ਹੈ, ਇਹ ਬਾਣੀ ਦਿਮਾਗ ਦੀ ਕਲਾ ਹੈ, ਇਹਨਾਂ ਦੀ ਜਿਹੜੀ ਕਾਵ ਰਚਨਾ ਹੈ ਉਹ ਦਿਮਾਗ ਦੀ ਕਲਾ ਹੈ, ਇਹ ਧੁਰਕੀ ਬਾਣੀ ਨਹੀਂ, ਆਤਮਾ 'ਚੋਂ ਨਿਕਲੇ ਕੋਈ ਖਿਆਲ ਨਹੀਂ ਹੈ। ਜਿੱਥੇ ਮਨ, ਬੁੱਧ, ਚਿੱਤ ਅਤੇ ਅਹਿਮ ਸਮਾਪਤ ਹੋ ਜਾਂਦੇ ਨੇ, ਉੱਥੇ ਜੋ ਹੁਕਮ ਉਤਰਦਾ ਹੈ ਉਹ ਬਾਣੀ ਹੈ, ਅਤੇ ਜਿਹੜੀ ਦਿਮਾਗ 'ਚੋਂ ਨਿਕਲਦੀ, ਮਾਹੌਲ 'ਚੋਂ ਨਿਕਲਦੀ, ਉਹ ਕਵਿਤਾ ਹੈ। ਕਵਿਤਾ ਦਿਮਾਗ ਦੀ ਉਪਜ ਹੈ, ਦਿਮਾਗ ਦੀ ਉਪਜ ਹੈ। ਜਿੱਥੇ ਮਨ ਦੀ ਸੱਤਾ ਰਹਿੰਦੀ ਹੈ, ਮਨ ਦੀ ਹੋਂਦ ਰਹਿੰਦੀ ਹੈ, ਕਵਿਤਾ ਉੱਥੇ ਦਾ ਗੁਣ ਹੈ, ਅਤੇ ਬਾਣੀ ਉੱਥੋਂ ਦਾ ਗੁਣ ਹੈ। ਜਿੱਥੇ ਮਨ ਨਹੀਂ ਰਹਿ ਜਾਂਦਾ, ਅਮਨੀ ਅਵਸਥਾ ਆ ਜਾਂਦੀ ਹੈ, ਜਿੱਥੇ ਕੇਵਲ ਆਤਮਾ ਹੀ ਰਹਿ ਜਾਂਦੀ ਹੈ, ਬਾਣੀ ਉਸ ਅਵਸਥਾ ਦਾ ਗੁਣ ਹੈ ਕਿ ਇਹ 4 ਜੋ ਨੇ ਇਹਨਾਂ ਦੀ ਦਿਮਾਗ ਦੀ ਕਲਾ ਹੈ, ਕੁਛ ਹਿਰਦੇ ਦੀ ਕਲਾ ਹੈ, ਕੁਛ ਦਿਮਾਗ ਦੀ ਕਲਾ ਹੈ। ਇਹ ਤੁਰਕੀ ਬਾਣੀ ਦੇ ਵਿੱਚ ਸਥਾਨ ਨਹੀਂ ਰੱਖ ਸਕਦੀ। ਗੁਰੂ ਜੀ ਨੇ ਜਵਾਬ ਦੇ ਦਿੱਤਾ ਕਿ ਨਹੀਂ, ਇਹ ਤੁਰਕੀ ਬਾਣੀ ਹੀ ਇੱਥੇ ਅੰਕਿਤ ਹੋ ਸਕਦੀ ਹੈ, ਉਹ ਕਿਸੇ ਦੀ ਵੀ ਰਸਨਾ 'ਤੇ ਉਤਰੇ ਉਹ ਬਾਬਾ ਕਬੀਰ ਜੀ ਦੀ ਰਸਨਾ 'ਤੇ ਉਤਰੇ, ਉਹ ਭਗਤ ਰਵਿਦਾਸ ਜੀ ਦੀ ਰਸਨਾ 'ਤੇ ਉਤਰੇ, ਉਹ ਪਾਕਿਸਤਾਨ ਮੁਸਲਮਾਨ ਇਸਲਾਮ ਧਰਮ ਦੇ ਪੀਰ ਬਾਬਾ ਫਰੀਦ ਜੀ ਦੀ ਰਸਨਾ 'ਤੇ ਉਤਰੇ, ਮੈਨੂੰ ਕਿਸੇ ਜਾਤੀ ਜਾਂ ਕਿਸੇ ਪ੍ਰਾਂਤ ਜਾਂ ਕਿਸੇ ਦੇਸ਼ ਦਾ ਕੋਈ ਮਸਲਾ ਨਹੀਂ, ਕੋਈ ਫਰਕ ਨਹੀਂ ਹੈ ਮੇਰੀਆਂ ਨਜ਼ਰਾਂ 'ਚ, ਲੇਕਿਨ ਇਤਨਾ ਹੀ ਕਿ ਬਾਣੀ ਤੁਰ ਕੀ ਹੋਵੇ, ਕਿਸੇ ਦੀ ਰਸਨਾ 'ਤੇ ਆਵੇ, ਕਿਸੇ ਦੇ ਜੀਵਨ 'ਚ ਉਤਰੇ, ਬਸ ਬਾਣੀ ਤੁਰ ਕੀ ਹੋਵੇ। ਕਵਿਤਾ ਨਾ ਹੋਵੇ, ਸ਼ੇਰ ਨਾ ਹੋਣ, ਸ਼ਾਇਰੀ ਨਾ ਹੋਵੇ, ਕਾਵਿ ਰਚਨਾ ਨਹੀਂ, ਜਿਹੜੀ ਮਨ ਬੁੱਧ ਚਿੱਤ ਅਹਮ ਤੋਂ ਪਾਰ ਤੋਂ ਆਈ ਹੈ ਬਾਣੀ, ਉਹੀ ਅਸਥਾਨ ਰੱਖਦੀ ਹੈ, ਉਹੀ ਤੁਰ ਕੀ ਬਾਣੀ ਹੈ, ਉਹੀ ਖਸਮ ਦੀ ਬਾਣੀ ਹੈ, ਜੋ ਹੁਕਮ ਦੁਆਰਾ ਆਈ, ਜੋ ਆਪਣੀ ਮਰਜ਼ੀ ਨਾਲ ਆਈ, ਉਹ ਇਸ ਬਾਣੀ ਵਿੱਚ ਅੰਕਿਤ ਨਹੀਂ ਕੀਤੀ ਜਾ ਸਕਦੀ। ਹਾਂ, ਮੈਂ ਫਿਰ ਧਿਆਨ ਦਿਵਾਉਂਦਾ ਹਾਂ ਤੁਹਾਡਾ ਕਿ ਜੋ ਇਹਨਾਂ ਚੌਂ ਵਿੱਚੋਂ ਕਾਨ੍ਹਾ ਜੀ ਸਨ, ਉਹ ਚੰਦੂ ਦੇ ਚਾਚਾ ਜੀ ਦੇ ਲੜਕੇ ਸੀ। ਇਹਨਾਂ ਚੌਂ ਵਿੱਚੋਂ ਵੀ ਜਿਹੜੇ ਕਾਨ੍ਹਾ ਜੀ ਸਨ, ਉਹ ਚੰਦੂ ਲਾਲ ਦੇ ਚਾਚੇ ਦੇ ਲੜਕੇ ਸਨ। ਚੰਦੂ ਨੂੰ ਜਿੱਥੇ ਰਿਸ਼ਤਾ ਠੁਕਰਾਉਣ ਦਾ ਦੁੱਖ ਸੀ, ਉੱਥੇ ਕਾਨ੍ਹੇ ਨੂੰ ਠੁਕਰਾਉਣ ਦਾ ਵੀ ਦੁੱਖ ਸੀ। ਭਾਵੇਂ ਗੁਰੂ ਜੀ ਦੀ ਸ਼ਹਾਦਤ ਤੋਂ ਪਹਿਲਾਂ ਹੀ ਕਾਨ੍ਹਾ ਮਰ ਚੁੱਕਿਆ ਸੀ, ਕਿਉਂਕਿ ਕਾਨ੍ਹੇ ਨੇ ਜਾ ਕੇ ਜਦੋਂ ਜਵਾਬ ਮਿਲਿਆ ਸੀ ਨਾ, ਗੁਰੂ ਜੀ ਨੇ ਕਿਹਾ ਤੁਹਾਡੀ ਕਵਿਤਾ ਇਹਦੇ ਵਿੱਚ ਸ਼ਾਮਲ ਨਹੀਂ ਕੀਤੀ ਜਾ ਸਕਦੀ, ਤਾਂ ਕਾਨ੍ਹੇ ਨੇ ਜਾ ਕੇ ਗੁਰੂ ਜੀ ਦੇ ਖਿਲਾਫ਼ ਉੱਦਮ ਸ਼ੁਰੂ ਕਰ ਦਿੱਤਾ ਸੀ, ਉਪਰਾਲਾ ਸ਼ੁਰੂ ਕਰ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਨਿੰਦਿਆ ਕਰਨ ਵਾਸਤੇ ਤੁਲ ਗਿਆ ਸੀ ਅਤੇ ਥੋੜ੍ਹੇ ਦਿਨਾਂ ਵਿੱਚ ਕਾਨ੍ਹੇ ਦੀ ਮੌਤ ਹੋ ਗਈ ਸੀ। ਉਹ ਵੀ ਗੱਲ ਇਵੇਂ ਕਹੀ ਗਈ ਸੀ ਕਿ ਕਾਨ੍ਹੇ ਨੂੰ ਵੀ ਸਤਿਗੁਰੂ ਜੀ ਦੇ ਸਿੱਖਾਂ ਨੇ ਮਾਰਿਆ, ਕਿਉਂਕਿ ਦੋਸ਼ ਲਾਇਆ ਗਿਆ ਸੀ, ਦੁਸ਼ਮਣ ਬਾਤ ਕਰੇ ਅਣ ਹੋਈ, ਜਿਹਦੇ ਮਨ ਵਿੱਚ ਈਰਸ਼ਾ ਆ ਜਾਏ, ਦਿਵੈਸ਼ ਆ ਜਾਏ, ਦੁਸ਼ਮਣੀ ਆ ਜਾਏ, ਉਹ ਫਿਰ ਅਣਹੋਈ ਬਾਤ ਕਰਦਾ। ਜਹਾਂਗੀਰ ਕਹਿੰਦਾ ਇਹਦੇ ਵਿੱਚ ਮੇਰੇ ਮੁਤਾਬਕ ਕੁਝ ਅਕਸ਼ਰ ਪਾ ਦਿਓ, ਸਤਿਗੁਰੂ ਜੀ ਕਹਿੰਦੇ ਨਹੀਂ, ਇਹਦੇ ਵਿੱਚ ਕਿਸੇ ਦੀ ਮਰਜ਼ੀ ਮੁਤਾਬਕ ਅਕਸ਼ਰ ਨਹੀਂ ਪਾਏ ਜਾ ਸਕਦੇ। ਜੇ ਕਾਨ੍ਹੇ ਦੀ ਬਾਣੀ ਨਹੀਂ ਲਿਖੀ ਜਾ ਸਕਦੀ, ਜਹਾਂਗੀਰ ਤੇਰੀ ਮਰਜ਼ੀ ਦੇ ਅਕਸ਼ਰ ਵੀ ਇੱਥੇ ਨਹੀਂ ਪਾਏ ਜਾ ਸਕਦੇ। ਇਸ ਬਾਣੀ ਦੇ ਵਿੱਚ ਬਿਲਕੁਲ ਤਬਦੀਲੀ ਨਹੀਂ ਹੋ ਸਕਦੀ ਕਿਸੇ ਦੇ ਕਹਿਣ ਮੁਤਾਬਕ। ਐਸੇ ਦਿੱਲੀ ਵਿੱਚ ਔਰੰਗਜ਼ੇਬ ਦੇ ਸਮੇਂ ਜਦੋਂ ਬਾਬਾ ਰਾਮ ਰਾਏ ਨੂੰ ਸਵਾਲ ਕੀਤਾ ਗਿਆ ਨਾ, ਕਿਉਂਕਿ ਵਾਰ 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 ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਪਰ ਵਾਰ ਵਾਰ ਕਿ ਇਹ ਜੋ ਗੁਰੂ ਸਾਹਿਬਾਨ ਸਿਧਾਂਤ ਦੇ ਚੱਲੇ ਨੇ, ਇਹ ਜੀਵਨ ਹੈ ਸਿੱਖ ਦਾ, ਅਤੇ ਇਸ ਨੂੰ ਸਾਡੀ ਮਰਜ਼ੀ ਮੁਤਾਬਕ ਥੋੜ੍ਹਾ ਤਰੋੜਿਆ ਮਰੋੜਿਆ ਜਾਵੇ। ਪਰ ਗੁਰੂ ਸਾਹਿਬਾਂ ਨੇ ਪੁੱਤਰਾਂ ਦੀ ਕੁਰਬਾਨੀ ਤਾਂ ਦੇ ਦਿੱਤੀ, ਪੁੱਤਰਾਂ ਨੂੰ ਤਾਂ ਬੇਦਖਲ ਕਰ ਦਿੱਤਾ, ਪਰ ਗੁਰਬਾਣੀ ਵਿੱਚ ਇੱਕ ਅਕਸ਼ਰ ਦੀ ਵੀ ਤਬਦੀਲੀ ਸਹਿਣ ਨਹੀਂ ਕੀਤੀ। ਜਦੋਂ ਰਾਮ ਰਾਏ ਨੂੰ ਕਿਹਾ ਸੀ ਮਿੱਟੀ ਮੁਸਲਮਾਨ ਕੀ ਕਹਿ ਕੇ ਮੁਸਲਮਾਨ ਨੂੰ ਭੰਡਿਆ, ਕਬਰਾਂ ਦਾ ਨਿਖੇਧ ਕੀਤਾ, ਅਤੇ ਰਾਮ ਰਾਏ ਉਦੋਂ ਤੱਕ ਪੂਜਾ ਉਪਾਸ਼ਨਾ ਅਤੇ ਉਹਨਾਂ ਦੇ ਅਦਬ ਅਦਾਬ ਕਰਨ ਦੇ ਢੰਗ ਦੇ ਮੁਥਾਜ ਹੋ ਚੁੱਕੇ ਸੀ ਔਰੰਗਜ਼ੇਬ ਦੇ, ਤਾਂ ਉਹ ਅਪਮਾਨ ਨਹੀਂ ਸੀ ਕਰਾਉਣਾ ਚਾਹੁੰਦੇ। ਉਹ ਕਹਿੰਦੇ ਜੀ ਇੱਥੇ ਸਤਿਗੁਰੂ ਜੀ ਨੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਲਿਖਿਆ ਨਾ, ਇੱਥੇ ਸਤਿਗੁਰੂ ਜੀ ਨੂੰ ਮਿੱਟੀ ਮੁਸਲਮਾਨ ਕੀ ਨਹੀਂ ਲਿਖਣਾ ਚਾਹੀਦਾ ਸੀ, ਇੱਥੇ ਗੁਰੂ ਨਾਨਕ ਪਾਤਸ਼ਾਹ ਨੂੰ ਮਿੱਟੀ ਬੇਈਮਾਨ ਕੀ ਕਹਿਣਾ ਚਾਹੀਦਾ ਸੀ। ਜਦੋਂ ਸੱਤਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਪਾਸ ਇਹ ਗੱਲ ਦਿੱਲੀ ਦੀ ਸੰਗਤ ਨੇ ਪਹੁੰਚਾਈ, ਤਾਂ ਗੁਰੂ ਹਰਿ ਰਾਏ ਸਾਹਿਬ ਨੇ ਕਿਹਾ ਸੀ ਤੂੰ ਗੁਰਬਾਣੀ ਦੇ ਅਕਸ਼ਰ ਬਦਲੇ ਕੀਤੇ ਨੇ, ਗੁਰਬਾਣੀ ਦੇ ਸਿਧਾਂਤ ਤੋਂ ਉੱਕ ਗਿਆ, ਤੂੰ ਜਿਉਂਦੇ ਜੀ ਸਾਡੇ ਮੱਥੇ ਨਾ ਲੱਗੀ, ਤੂੰ ਸਾਡੇ ਵੱਡਿਆਂ ਦੇ ਅੰਗ ਭੰਗ ਕੀਤੇ ਨੇ, ਇਹ ਗੁਰੂ ਨਾਨਕ ਦੇ ਨੇਤਰ ਨੇ, बाबा आनंद सिंह जी महाराज कहिंदे हुंदे सी एक एक अक्षर गुरु नानक साहब दा रूप है, अंग ने मेरे गुरु नानक दे, नेत्र ने मेरे गुरु नानक दे। तो गुरु हर राय साहब ने कहा तू साडे वड्डियां दे अंग भंग कीते ने, बाणी दी बेअदबी कीती है। एक अक्षर भी गुरु साहब ने बर्दाश्त नहीं कीता कि बदलिया जा सके। एवें सतगुरु जी संभाल करदे आए ने इस धुर की बाणी दी कि इहदे विच अदला बदली नहीं हो सकती। ते हर एक हुक्मरान गुरु ग्रंथ साहब जी ते उपर अटैक करदा आया कि इहनू किवें बदलिया जावे, किवें बदलिया जावे। इतिहास के मुताबिक अकबर ने भी बीड साहब नू बुलवाया सी अपने पास, भाई गुरदास जी ते बाबा बुढ़ा जी नू सतगुरु जी ने भेजिया सी कि जाओ लैके जाओ। जदों उस नू सुनाया गया जिदे विचो अव्वल अल्लाह नूरो पाया कुदरत की सब बंदे, एक नूर ते सब जग उपजिया कौन भले को मंदे। जदों ऐसे बचन सुने ते कहिंदे अकबर ने कहा इह तां अदब दे लायक है, इह तां पूजा दे लायक है। ते कहिंदे ने अकबर ने उठ के मत्था टेकिया सी बाणी नूं। भाई गुरदास जी ने जदों बचन सुनाए सी अकबर ने, इतिहास विच इह वी कहा कि अकबर ने जिथे बाणी दा सत्कार कीता है उत्थे बीड़ साहब नूं लिजाण वाले भाई साहब भाई गुरदास जी बाबा बुढ़ा जी ते होर सत्कार जो गुरसिखां दा वी दुशाले भेटा करके सत्कार कीता सी अकबर ने। ते अकबर फिर गुरु अर्जन देव जी महाराज दे दीदार भी करन आया सी। इसे प्रभाव च उन्हें कहा सी ये बाणी तो महान है, ये कोई किसे दी निंदा नहीं करदी, एदे विच तो उच्ची तो उच्ची रूहानियत है, उच्चे तो उच्चे संदेश ने, पर जेड़ा असल कट्टड़वाद है या तो बाबर हमायों दे, क्योंकि हमायों तो अपना आप संभाल नहीं सकिया सी, इसलिए उसनू समय नहीं मिलिया सी। ते जितना क समा मिलिया वे इधरों नठिया गुरु अंगद देव जी दे पास रुक के उसने म्यान चो किरपान बार कढ ली सी, हमायों बाबर दे बेटे ने। बाद विच तां उसनू राज भाग संभालण दा समा ही नहीं मिलिया, आखिर मौत हो गई उसकी। सियाने दाने पुरश कहिंदे ने जे उसनू भी समा मिलदा ते बाबर गुरु नानक साहब नाल टकराया सी ते हमायों जरूर गुरु अंगद देव जी गुरु अमरदास पातशाह दे नाल टकराउंदा। अकबर वैसे सुलह कुल इंसान सी, पर अकबर तो बाद जदों जहांगीर दी वारी आई ते पहले दिन ही उसने ऐलान कीता सी कि जिहड़े इस्लाम धर्म दे खिलाफ कोई भी धर्म प्रचार होवेगा भारत विच उसनू कुचल देंगा। पहले दिन उसने शपथ ली सी कि केवल इस्लाम। पर गुरु अर्जन देव जी महाराज दे तां सिख सेवक मुसलमान भी सन, हिंदू भी सन। गुरु अर्जन देव जी महाराज ने किसी धर्म की निंदा नहीं की, किसी जाति की निंदा नहीं की, किसी मजहब की निंदा नहीं की। गुरु साहब ने हमेशा गुणा नूं वड़ियाया है ते औगुणा नूं पंडिया है। सतगुरु ने हमेशा बुरियाई नूं दूर करन दी कोशिश की, बुरे विचारां नूं दूर करन दी कोशिश की। किसी जाति मजहब का कोई वितकरा नहीं। जहांगीर इहदे विच कोई अक्षर तेरी मर्जी का नहीं पै सकता। फिर उन्हें कहा चंदू की बेटी का रिश्ता जो अपने साहबजादा हरगोबिंद लई तुसीं मना कर दिता है वो ले लो। वो कहिंदे कि ये दिल्ली की संगत ने, क्योंकि शगन की गल इत्थे होई सी दिल्ली विच, चंदू लाल लाहौर नहीं सी, चंदू लाल दिल्ली सी। जिस दिन वो बधाई दे रहा सी ते शगन भेज रहा सी, दिल्ली की संगत नू भी बुलाया सी, ते उसने परोहित नू कहा सी, ये चौबारे की इट सी मेरी लड़की, तू मोरी नू लगा दिती, चौबारे की इट मोरी नू लगाई है, चल तू कर आया हुण शगन दे दे। ते दिल्ली की संगत ये सहार न सकी कि गुरु नानक दरबार नू, गुरु अर्जन देव जी महाराज की हस्ती नू, गुरु घर नू मोरी कह रहा है ते अपने आप नू चौबारा कह रहा है। इस संगत नू गवारा नहीं सी गल। ते शगन अमृतसर साहब पहुँचण तो पहला पहला दिल्ली की संगत ने सन्मान योग सिख पहला इतों भेज दिता सी गुरु अर्जन देव जी महाराज के पास। दिल्ली की संगत ने कितना पहरा दिता है गुरु घर के सन्मान वास्ते। दिल्ली वालियां नू माण होना चाहिए। अज भी गुरसिखो तुहाडा फर्ज है, साहब श्री गुरु ग्रंथ साहब जी की बाणी दे पहरेदार बन के इत्थे बैठना, पहरेदार बन के। जे कोई गुरु ग्रंथ साहब जी की बेअदबी का सोचे उस ते नज़र रखनी, बेअदबी ना करन देनी, बाहरी रूप विच भी बेअदबी ना कर देनी, ते बाणी दे विच अदला बदली करन वास्ते कोई सोचे तद भी ना करन देनी, क्योंकि गुरु साहब ने नहीं करन दित्ती सी। बाबा राम राय ने जिस दिन अक्षर बदले सन, दिल्ली की संगत ने ही कीरतपुर साहब संगत विच्चों सिख भेजे सन। ते आज गुरु अर्जन देव जी महाराज के पास भी चिट्ठी दिल्ली की संगत ने भेजी है। कि संगत विच बैठे हैं अपने आप को चौबारा ते गुरु घर को मोरी कह, ते साध संगत की बेनती है, सतगुरु जी ऐसे हंकारी का रिश्ता नहीं लेना चाहिए, ये साड़ी बेनती है। अगे आप करण कारण समर्थ हो। तो सतगुरु जी ने वो दिल्ली की संगत की चिट्ठी अमृतसर साहब की संगत नूं दित्ती, भाई गुरदास जी, बाबा बुढ़ा जी, इन्हां सारे गुरसिखां। तो सारे गुरसिखां ने दिल्ली की संगत की चिट्ठी पढ़ी, तो सब संगत ने बेनती की, गरीब नवाज ये तां झूठ नहीं, क्योंकि संगत का फैसला है, जो संगत की इच्छा है वो ही करना चाहिए, रिश्ता नहीं लेना चाहिए। तो सतगुरु जी ने कहा, जहांगीर ये मेरा फैसला नहीं, रिश्ता मोड़िया संगत ने, तो मैं संगत दे नाल हाँ, मैं संगत का फैसला तेरे कहण ते नहीं मोड़ सकता। तो वो कहण लगा, इसकी कीमत बड़ी चुकानी पवेगी, सजाए मौत भी हो सकती है। गुरु अर्जन देव जी महाराज कहण लगे, संगत का जो फैसला है वो मैं नहीं मोड़दा, इस दे वास्ते कोई भी कीमत चुकानी पवे मैं तैयार हाँ। दूसरी गल, साहब श्री गुरु ग्रंथ साहब जी की बाणी विच तेरी मर्जी नाल कोई अक्षर नहीं पै सकते, इहदे वास्ते मैनू सजाए मौत की कीमत अपनी जिंदगी देनी पवे, जान देनी पवे, प्राण देने पैण, वह मैं दे देंगा, पर अक्षर नहीं इहदे विच लिखांगा, ये मैं कीमत देण नू तैयार हाँ। धर्म बदलने लई तैयार नहीं, अक्षर एक अक्षर भी गुरु ग्रंथ साहब जी की बाणी विच किसे दी मर्जी नाल इहदे विच अदला बदली जा नवा किसे दी महिमा उपमा लिखण लई तैयार नहीं। चंदू लाल दा रिश्ता जो संगत ने ठुकराया, संगत दे फैसले नू, संगत दी मौज नू मैं नहीं ठुकरा सकता, इसलिए कोई भी कीमत तारनी पवे तैयार हाँ। तो कहिंदे जहांगीर ने सजाए मौत दा हुक्म दिता सी। रोज़ नामचियां विच्चों ये हवाले मिले ने कि उसने जदों सजाए मौत सुनाई है ते नाल सजाए मौत तसीहियां नाल तशद्दद नाल लिखी है। उसका नाम यासा लिखिया, यासा यासा के यासा दे कानून दे मुताबिक सजाए मौत वो ढंग है यासा दा कि किवें दे तसीहे दिते जाण। दिल कंबान देण वाले, दिल भी की पत्थर कंब जाण ऐसे तसीहे। कहिंदे सतगुरु जी नूं उस दिन एक दिन तत्ती रेता दे उपर जो इन्हां जेठ हाड़ दियां धुप्पां च तप रही सी तत्ती रेता विच बिठाया गया। सूरज उपर तप रहा है, रेता थले तप रही है। फिर सतगुरु जी ने पूछा गया बार बार, सतगुरु जी कहंदे ये जो तसीहे दे रहे हो मैनु सुख महसूस हो रहा है। फिर कहंदे ने उस तो बाद सतगुरु जी ने उबलदे पानी विच उबालिया गया। दूसरे दिन उबलदे पानी च पानी उबल रहा, वड्डी वड्डी देग विच वड्डे बर्तन विच पानी उबाले खा रहा है, तो सतगुरु जी ने उदे विच बिठाया गया। उबलती देग पानी सारा दिन उस विच तसीहे दिते गए ने। इतिहास विच लिखिया कि सतगुरु जी दे शरीर उपर वड्डे वड्डे छाले निकल आए, लाल लाल शरीर हो गया। मीत करे सोई हम मां, मीत करे सोई हम माना, मीत के कर तब कुशल समाना। मीत के कर तब कुछ समाना, मीत कर सोई हम मां, मीत कर सोई हम मां। तत्ती रेता ते बैठे भी कहंदे ने जो मेरा मित्र कर दे वो मैं मन लिया। उबलदे पानी च बैठे भी कह रहे ने मीत के करतब कुशल समान। कहंदे ने तीसरे दिन फिर सतगुरु जी नूं तत्ती तवी ते बिठाया गया। बहुत वड्डा तवा लैके तपाया गया, उस लोहे नूं अग दी तरह बना लिया गया, तो सतगुरु जी नूं उस ते बिठाया गया। तत्ती रेता रेता भी गर्म कर ली गई कड़शियां नाल। सतगुरु जी दे सीस विच तत्ती रेता पाई गई, तो सतगुरु जी कहन मीत कर सोई हम माना, मीत कर सोई हम माना। सारे जप मीत कर सोई हम मीत कर सोई गम माना। मीत मीत हमारा अंतर्यामी समरथ पुरख पार ब्रह्म स्वामी हम दासे तुम ठाकुर मेरे मान महत नानक प्रभु तेरे मान मगत नानक प्रभु तेरे मीत करे सोई हम सारे जपो मीत करे सोई हम तत्ती तवी लकड़ा थले डाई जा रहे ने अग बाली जा रहे ने तवी अग वांगू लोहा तपया सतगुरु जी ने उपर बिठाया तत्ती रेता सीस विच पड़ पूंजा पाई जा रहे साई मिया मीर उन्ना नू जद खबर पहुंची साई मिया मीर नठे आए कैर हो गया कैर हो गया कैर हो गया इतना जुल्म पहुंचे मियां मीर ने जद वेख्या तत्ती तवी तत्ती रेता सीस दे उपर साई मियां मीर कहन लगे हे खुदा दे नूर अजमथा दे मालिक खुदा दे बंदे खुदा दा रूप ए मैं की वेख रहा है मैं नहीं सहार सकता ऐसे रूहानी इंसानों के उपर इतना जुल्म हुंदा मैं नहीं सहार सकता हुक्म करो दिल्ली ते लाहौर दी इट इट खड़का दिया साई मियां मीर ने आख्या तू तत्ती तवी ते बैठे हुए सतगुरु कहंदे नहीं साई मियां मीर सहज रखो साई मियां मीर सतगुरु जी दे ए तसीहियां नूं वेख के घबरा गए ने दिल पीड़ नाल भर गया रोह विच आ गए ने जहांगीर दा सर्वनाश करन वास्ते सोच रहे ने जदों के साई मियां मीर दा शिष्य है जहांगीर चेला है शिष्य तुहानू याद होवे साहब श्री गुरु हरगोबिंद साहब जदों ग्वालियर दे किले विच सन कैद कर दिते सन तां साई मियां मीर जी लाहौर तो पैदल चल के दिल्ली आए सन इस गल वास्ते जहांगीर दे कोल ते फकीर निजामुद्दीन दे पास क्योंकि निजामुद्दीन दे पास जहांगीर रोज आके बैठदा सी निजामुद्दीन नूं कहण वास्ते आए सी साई मियां मीर पैदल चल के कि ओ खुदा दे नूर नूं ग्वालियर दे किले विच बंद कीता होया जदों जहांगीर दर्शन करन आया सी निजामुद्दीन दे तां उस वेले साई मियां मीर उत्थे बैठे सन ते गल्लां चल पईयां कि रूहानियत दे आलम दे विच अज कौन उच्चे तो उच्चा है निजामुद्दीन नूं सवाल करदा जहांगीर उधर ग्वालियर दे किले विच गुरु हरगोबिंद साहिब ने कैद विच जहांगीर ने डक दित्ते ने बंद कर दित्ते ने 3 साल रहे ने साहिब श्री गुरु हरगोबिंद साहिब 3 साल ग्वालियर दे किले विच ਅੱਜ ਸਾਈ ਮੀਆਂ ਮੀਰ ਤੱਤੀ ਤਵੀ ਦੇ ਸਾਹਮਣੇ ਖਲੋ ਕੇ ਵੀ ਦਿੱਲੀ ਤੇ ਲਾਹੌਰ ਦੀ ਇੱਟ ਇੱਟ ਖੜਕਾਉਣ ਦਾ ਜ਼ਿਕਰ ਕਰਦੇ ਨੇ। ਪਰ ਛੇਵੇਂ ਪਾਤਸ਼ਾਹ ਵੇਲੇ ਵੀ ਜਦੋਂ ਸਤਿਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਡੱਕਿਆ, ਉਦੋਂ ਸਾਈ ਮੀਆਂ ਮੀਰ ਪੈਦਲ ਚੱਲ ਕੇ ਦਿੱਲੀ ਪਹੁੰਚੇ ਨੇ ਅਤੇ ਨਿਜ਼ਾਮੂਦੀਨ ਦੇ ਪਾਸ ਬੈਠੇ ਨੇ, ਕਿਉਂਕਿ ਨੂਰ ਜਹਾਂ ਬੇਗਮ ਬਚਪਨ ਤੋਂ ਲੈ ਕੇ ਸਾਈ ਮੀਆਂ ਮੀਰ ਅਤੇ ਨਿਜ਼ਾਮੂਦੀਨ ਦੀ ਸ਼ਿਸ਼ ਸੀ, ਮੁਰੀਦ ਸੀ। ਉਸੇ ਕਰਕੇ ਜਹਾਂਗੀਰ ਇਹਨਾਂ ਦੀ ਸ਼ਰਨ ਵਿੱਚ ਆਇਆ ਸੀ, ਉਸਦੀ ਬੇਗਮ ਨੂਰ ਜਹਾਂ ਕਰਕੇ। ਜਦੋਂ ਗੱਲ ਚੱਲੀ ਕਿ ਰੂਹਾਨੀਅਤ ਦੇ ਆਲਮ ਵਿੱਚ ਜਹਾਂਗੀਰ ਨੇ ਸਵਾਲ ਕੀਤਾ ਕੌਣ ਉੱਚੇ ਤੋਂ ਉੱਚਾ, ਨਿਜ਼ਾਮੂਦੀਨ ਅਜੇ ਜਵਾਬ ਦੇਣ, ਸਾਈ ਮੀਆਂ ਮੀਰ ਜੋ ਸਦਾ ਖੁਦਾ ਦੇ ਭਾਣੇ ਵਿੱਚ ਰਹਿਣ ਵਾਲੇ ਨੇ, ਗੁੱਸੇ ਨਾਲ ਭਰ ਗਏ, ਬੀਰ ਰਸ ਵਿੱਚ ਆ ਕੇ ਕਹਿਣ ਲੱਗੇ, ਉਹ ਜਹਾਂਗੀਰ ਇੱਕ ਰੂਹਾਨੀਅਤ ਦੇ ਆਲਮ ਦਾ ਸੂਰਜ ਤੂੰ ਤੱਤੀਆਂ ਤਵੀਆਂ 'ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਅਤੇ ਇੱਕ ਰੂਹਾਨੀਅਤ ਦਾ ਸੂਰਜ ਤੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ, ਹੋਰ ਕੌਣ ਹੋਣਾ ਰੂਹਾਨੀਅਤ ਦੇ ਆਲਮ ਵਿੱਚ ਅੱਜ ਉੱਚੇ ਤੋਂ ਉੱਚਾ। ਇਹ ਸਾਈ ਮੀਆਂ ਮੀਰ ਦੀ ਆਵਾਜ਼, ਇਹ ਸੱਚ ਦੀ ਆਵਾਜ਼, ਇਹ ਸਾਈ ਮੀਆਂ ਮੀਰ ਦੀ ਆਵਾਜ਼, ਸੱਚ ਦੀ ਆਵਾਜ਼ ਕਿ ਇੱਕ ਬ੍ਰਹਮ ਗਿਆਨੀ ਨੂੰ ਤੂੰ ਤੱਤੀਆਂ ਤਵੀਆਂ 'ਤੇ ਬਿਠਾ ਕੇ ਸ਼ਹੀਦ ਕੀਤਾ ਲਾਹੌਰ ਵਿੱਚ, ਅਤੇ ਇੱਕ ਹੁਣ ਬ੍ਰਹਮ ਗਿਆਨੀ ਨੂੰ ਇੱਕ ਰੂਹਾਨੀਅਤ ਦੇ ਆਲਮ ਦੇ ਸੂਰਜ ਨੂੰ ਖੁਦਾ ਦੇ ਨੂਰ ਨੂੰ ਅੱਜ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਕੀਤਾ। ਇਹ ਸਾਈ ਮੀਆਂ ਮੀਰ ਦੇ ਬੋਲ ਸਨ ਇਸੇ ਦਿੱਲੀ ਵਿੱਚ ਨਿਜ਼ਾਮੂਦੀਨ ਦੇ ਟਿੱਲੇ 'ਤੇ ਬੈਠਿਆਂ, ਕੁਟੀਆ ਵਿੱਚ ਬੈਠਿਆਂ। ਤੋ ਜਹਾਂਗੀਰ ਬਹੁਤ ਸ਼ਰਮਿੰਦਾ ਹੋਇਆ, ਉਹ ਕਹਿਣ ਲੱਗਾ, ਸਾਈਂ ਜੀ ਤੁਸੀਂ ਲਾਹੌਰ ਵਿੱਚ ਸੀ, ਤੁਸੀਂ ਮੈਨੂੰ ਉਸ ਵੇਲੇ ਵਰਜਿਆ ਕਿਉਂ ਨਹੀਂ? ਸਾਈਂ ਮੀਆਂ ਮੀਰ ਕਹਿੰਦੇ, ਜਹਾਂਗੀਰ ਅੱਜ ਤੇਰੇ ਕੰਨ ਥੋੜ੍ਹੇ ਬਹੁਤ ਖੁੱਲ੍ਹੇ ਨੇ, ਉਹਨਾਂ ਦਿਨਾਂ ਵਿੱਚ ਤੇਰੇ ਕੰਨ ਅਹਿਮਦ ਸਰਹੰਦੀ, ਜੋ ਨਕਸ਼ਬੰਦੀਆਂ ਦਾ ਸਿਲਸਿਲਾ ਸੀ, ਅਹਿਮਦ ਸਰਹੰਦੀ ਜੋ ਸਰਹੰਦ ਵਿੱਚ ਰਹਿਣ ਵਾਲਾ ਸੀ, ਜਿਸ ਦਾ ਮੁਰਤਜ਼ਾ ਖਾਨ ਚੇਲਾ ਸੀ, ਲਾਹੌਰ ਦਾ ਸੂਬਾ, ਪੰਜਾਬ ਦਾ ਮਾਲਕ ਜਿਹੜਾ ਸੂਬਾ ਸੀ ਮੁਰਤਜ਼ਾ ਖਾਨ, ਉਹ ਅਹਿਮਦ ਸਰਹੰਦੀ ਦਾ ਚੇਲਾ ਸੀ ਅਤੇ ਅਹਿਮਦ ਸਰਹੰਦੀ ਨਕਸ਼ਬੰਦੀਏ ਟੋਟਲ ਕੰਪਲੀਟ ਸੰਪੂਰਨ ਤੌਰ 'ਤੇ ਕੱਟੜਵਾਦੀ ਸੰਪਰਦਾਇ ਸੀ। ਉਹ ਕਹਿੰਦੇ ਸੀ, ਮੁਸਲਮਾਨ ਤੋਂ ਬਿਨਾਂ ਦੁਨੀਆ 'ਤੇ ਕੋਈ ਧਰਮ ਨਹੀਂ ਹੋ ਸਕਦਾ, ਜੇ ਕੋਈ ਧਰਮ ਅਤੇ ਧਾਰਮਿਕ ਪ੍ਰਚਾਰ ਕਰਨਾ ਚਾਹੁੰਦਾ ਉਹਨੂੰ ਕੁਚਲ ਦਿੱਤਾ ਜਾਏ, ਉਸਦੇ ਸਿਰ ਕੱਟ ਕੇ ਮੁਸਲਮਾਨਾਂ ਦੇ ਘਰਾਂ ਦੇ ਅੱਗੇ ਟੰਗ ਦਿੱਤੇ ਜਾਣ ਜਿਹੜੇ ਹੋਰ ਧਰਮਾਂ ਦਾ ਪ੍ਰਚਾਰ ਕਰਦੇ ਨੇ। ਇਹ ਉਹ ਅਹਿਮਦ ਸਰਹੰਦੀ ਸੀ ਜਿਸ ਦਾ ਚੇਲਾ ਮੁਰਤਜ਼ਾ ਖਾਨ ਸੀ, ਜਦੋਂ ਸਜ਼ਾਏ ਮੌਤ ਦਿੱਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਸਜ਼ਾਏ ਮੌਤ ਦਾ ਹੁਕਮ ਸੁਣਾਇਆ ਜਹਾਂਗੀਰ ਨੇ, ਅਤੇ ਜਹਾਂਗੀਰ ਵੀ ਅਹਿਮਦ ਸਰਹੰਦੀ ਦੇ ਕਹਿਣੇ 'ਤੇ ਚੱਲ ਰਿਹਾ ਸੀ। ਮੁਰਤਜ਼ਾ ਖਾਨ ਦੀ ਗ੍ਰਿਫਤ ਵਿੱਚ, ਮੁਰਤਜ਼ਾ ਖਾਨ ਨੇ ਗ੍ਰਿਫਤਾਰ ਕੀਤਾ ਸੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ, ਅਤੇ ਮੁਰਤਜ਼ਾ ਖਾਨ ਅਹਿਮਦ ਸਰਹੰਦੀ ਦਾ ਚੇਲਾ ਸੀ ਜੋ ਸਰਹੰਦ ਵਿੱਚ ਰਹਿੰਦੇ ਸੀ ਪਹਿਲਾਂ ਤੋਂ। ਇਸ ਸੰਪਰਦਾਇ ਦਾ ਨਾਮ ਸੀ ਨਕਸ਼ਬੰਦੀ। ਇਸ ਝੂਠ ਦੀ ਆਵਾਜ਼, ਉਹ ਵੀ ਧਾਰਮਿਕ ਲੋਕ ਸਨ ਪਰ ਸਾਈ ਮੀਆਂ ਮੀਰ ਵੀ ਧਾਰਮਿਕ ਸੀ। ਸਾਈ ਮੀਆਂ ਮੀਰ ਨੇ ਕਿਹਾ, ਜਹਾਂਗੀਰ ਤੇਰੇ ਕੰਨ ਉਦੋਂ ਨਕਸ਼ਬੰਦੀਆਂ ਨੇ ਬੰਦ ਕੀਤੇ ਹੋਏ ਸਨ, ਤੈਨੂੰ ਮੇਰੀ ਆਵਾਜ਼ ਨਹੀਂ ਸੀ ਸੁਣਦੀ, ਤੈਨੂੰ ਕੱਟੜਵਾਦ ਦੀ ਆਵਾਜ਼ ਸੁਣਦੀ ਸੀ, ਤੈਨੂੰ ਅਹਿਮਦ ਸਰਹੰਦੀ ਦੀ ਆਵਾਜ਼ ਸੁਣਦੀ ਸੀ, ਤੈਨੂੰ ਸਾਈ ਮੀਆਂ ਮੀਰ ਦੀ ਆਵਾਜ਼, ਫਕੀਰ ਨਿਜ਼ਾਮੂਦੀਨ ਦੀ ਆਵਾਜ਼ ਨਹੀਂ ਸੀ ਸੁਣਦੀ, ਅਤੇ ਅੱਜ ਕੁਝ ਠੋਕਰਾਂ ਖਾ ਕੇ ਤੈਨੂੰ ਸਮਝ ਆਈ ਹੈ, ਤਾਂ ਹੀ ਤੂੰ ਆਵਾਜ਼ ਸੁਣ ਰਿਹਾ। ਤੋ ਉਹ ਸਾਈ ਮੀਆਂ ਮੀਰ ਕਹਿਣ ਲੱਗੇ, ਹੁਕਮ ਕਰੋ ਦਿੱਲੀ ਅਤੇ ਲਾਹੌਰ ਦੀ ਇੱਟ ਇੱਟ ਖੜਕਾ ਦਿਆਂ। ਸਾਹਿਬ ਕਹਿੰਦੇ, ਨਹੀਂ, ਸਹਿਜ ਰੱਖੋ, ਸਹਿਜ ਉਹ ਕਹਿੰਦੇ ਮੈਂ ਨਹੀਂ ਵੇਖ ਸਕਦਾ, ਖੁਦਾ ਦੇ ਨੂਰ ਨਾਲ ਖੁਦਾ ਦੇ ਬੰਦਿਆਂ ਨਾਲ ਐਸਾ ਜ਼ੁਲਮ ਹੁੰਦਾ, ਮੈਂ ਨਹੀਂ ਵੇਖ ਸਕਦਾ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਤਾ ਕੀ ਕਿਹਾ, ਕਹਿੰਦੇ ਸਾਈਂ ਜੀ ਇਹ ਜੋ ਲੋਕ ਨੇ ਨਾ, ਜਹਾਂਗੀਰ, ਮੁਰਤਜ਼ਾ ਖਾਨ, ਚੰਦੂ ਲਾਲ ਜਾਂ ਹੋਰ ਵੀ ਹੋ ਸਕਦਾ, ਮੇਰੇ ਭਰਾ ਪ੍ਰਿਥੀ ਚੰਦ ਦਾ ਵੀ ਹੱਥ ਹੋਵੇ ਇਹਦੇ ਵਿੱਚ, ਚੰਦੂ ਲਾਲ ਦਾ ਵੀ ਹੱਥ ਹੋਵੇ, ਮੁਰਤਜ਼ਾ ਖਾਨ ਅਤੇ ਜਹਾਂਗੀਰ ਮੈਨੂੰ ਸਜ਼ਾ ਨਹੀਂ ਦੇ ਸਕਦੇ। ਸਾਈਂ ਮੀਆਂ ਮੀਰ ਕਹਿਣ ਲੱਗੇ ਹੱਦ ਹੋ ਗਈ, ਇਹ ਤੱਤੀ ਰੇਤਾ ਕੌਣ ਪਾ ਰਿਹਾ, ਤੱਤੀਆਂ ਤਵੀਆਂ 'ਤੇ ਕਿਸਨੇ ਬਿਠਾਇਆ, ਜੇ ਜਹਾਂਗੀਰ ਨਹੀਂ ਦੇ ਸਕਦਾ ਸਜ਼ਾ ਤਾਂ ਹੋਰ ਕੌਣ ਦੇ ਸਕਦਾ। ਸਤਿਗੁਰੂ ਕਹਿੰਦੇ ਮੀਤ ਕਰੈ ਸੋਈ ਹਮ ਮੀਤ ਕਰੈ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਮੀਤ ਕਰੈ ਸੋਈ ਹਮ। ਮੈਂ ਤਾਂ ਜੋ ਮੇਰਾ ਮਿੱਤਰ ਕਰ ਰਿਹਾ ਉਹੀ ਮੰਨ ਰਿਹਾ। ਸਾਈਂ ਜੀ ਕਹਿਣ ਲੱਗੇ ਇਹ ਤੁਹਾਡਾ ਮਿੱਤਰ ਕਰ ਰਿਹਾ, ਇਹ ਕਿਵੇਂ? ਕਹਿੰਦੇ ਹਾਂ ਸਾਈਂ ਮੀਆਂ ਮੀਰ, ਹਰਿਮੰਦਰ ਸਾਹਿਬ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਜੋ ਸੋਨੇ ਦੇ ਚੌਰ ਝੁੱਲਦੇ ਸਨ, ਸੋਨੇ ਦੇ ਤਖ਼ਤ 'ਤੇ ਬੈਠਾ ਸਾਂ, ਸੋਨੇ ਦੇ ਚੌਰ ਝੁੱਲਦੇ ਸਨ, ਉਹ ਸੋਨੇ ਦੇ ਚੌਰ ਝੁਲਾਉਣ ਵਾਲੇ ਵੀ ਹੱਥ ਮੇਰੇ ਮਿੱਤਰ ਦੇ ਸੀ, ਮੈਂ ਚੌਰ ਨੂੰ ਨਹੀਂ ਵੇਖਿਆ। ਅਤੇ ਅੱਜ ਤੱਤੀ ਤਵੀ 'ਤੇ ਬਿਠਾਉਣ ਵਾਲੇ ਹੱਥ ਅਤੇ ਅੱਜ ਤੱਤੀ ਰੇਤਾ ਪਾਉਣ ਵਾਲੇ ਹੱਥ ਵੀ ਮੇਰੇ ਮਿੱਤਰ ਦੇ ਨੇ, ਹੋਰ ਕਿਸੇ ਦੇ ਨਹੀਂ। ਅਤੇ ਜੋ ਮੇਰਾ ਮਿੱਤਰ ਕਰਦਾ ਉਹ ਠੀਕ ਕਰਦਾ, ਉਹ ਠੀਕ ਕਰਦਾ। ਹਮ ਰਾਜ਼ੀ ਹੈ ਉਸੀ ਮੇਂ ਜਿਸਮੇ ਤੇਰੀ ਰਜ਼ਾ ਹੈ, ਯਹਾਂ ਯੂੰ ਵੀ ਵਾਹ ਵਾਹ ਹੈ, ਯਹਾਂ ਯੂੰ ਵੀ ਵਾਹ ਵਾਹ ਹੈ, ਮੈਂ ਰਾਜ਼ੀ ਹਾਂ ਉਸ ਦੇ ਵਿੱਚ ਜੋ ਮੇਰਾ ਮਿੱਤਰ ਕਰ ਰਿਹਾ। ਚੌਰ ਚਲਾਉਣ ਵਾਲਾ ਵੀ ਉਸੇ ਦਾ ਹੱਥ ਸੀ ਅਤੇ ਤੱਤੀ ਰੇਤ ਪਾਉਣ ਵਾਲਾ ਵੀ ਉਸੇ ਦਾ ਹੱਥ ਹੈ, ਕੜਵੇ ਫਲ ਦੇਣ ਵਾਲਾ ਵੀ ਉਹੀ ਹੱਥ ਅਤੇ ਮਿੱਠੇ ਫਲ ਦੇਣ ਵਾਲਾ ਵੀ ਉਹੀ ਹੱਥ। ਹੁਕਮ ਲਿਖ ਦੁੱਖ ਸੁੱਖ ਪਾਈ, ਹੁਕਮੇ ਅੰਦਰ ਸਭ ਕੋ, ਇਹ ਸਭ ਜੋ ਹੈ ਉਸਦੇ ਹੁਕਮ 'ਚ। ਅਤੇ ਜਿਹੜੇ ਇਸ ਨੂੰ ਬੁੱਝ ਲੈਂਦੇ ਨੇ, ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਹਉਮੈ ਵਿੱਚ ਹੀ ਬਹੁਤੀਆਂ ਸੁੱਖਾਂ ਵਿੱਚ ਖੁਸ਼ੀਆਂ ਹੁੰਦੀਆਂ ਨੇ, ਹਉਮੈ ਵਿੱਚ ਹੀ ਦੁੱਖਾਂ ਵਿੱਚ ਬਹੁਤੇ ਗਮ ਹੁੰਦੇ ਨੇ। ਜਿਸ ਦਿਨ ਹਉਮੈ ਗਿਰ ਜਾਏਗੀ ਉਸ ਦਿਨ ਤੇਰੇ ਜੀਵਨ ਵਿੱਚ ਵੀ ਇਸ ਪੰਗਤੀ ਦਾ ਉਦਘਾਟਨ ਹੋਵੇਗਾ, ਉਦਘਾਟਨ ਹੋ ਜਾਏਗਾ, ਪ੍ਰਵੇਸ਼ ਹੋ ਜਾਏਗਾ, ਪ੍ਰਕਾਸ਼ ਹੋ ਜਾਏਗਾ, ਇਹ ਭਾਵ ਗੂੰਜਣ ਲੱਗ ਜਾਣਗੇ। ਫਿਰ ਤੂੰ ਜੀਵਨ ਦੇ ਪ੍ਰਤੀ ਗੁਰੂ ਅੱਗੇ ਆ ਕੇ ਸ਼ਿਕਾਇਤਾਂ ਨਾ ਕਰੇਗਾ, ਬਾਰ ਬਾਰ ਸ਼ਿਕਾਇਤਾਂ ਨਾ ਕਰੇਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਸਾਈਂ ਮੀਆਂ ਮੀਰ ਇਹ ਉੱਚੇ ਆਦਰਸ਼ ਸਥਾਪਿਤ ਕਰਨ ਵਾਸਤੇ ਜਨਮ ਤਾਰਿਆ, ਅਵਤਾਰ ਲਿਆ, ਉੱਚੇ ਆਦਰਸ਼ ਸਥਾਪਿਤ ਕਰਨੇ ਨੇ, ਨਾਮ ਦੇ ਮਾਰਗ 'ਤੇ, ਰੂਹਾਨੀਅਤ ਦੇ ਮਾਰਗ 'ਤੇ, ਧਰਮ ਦੇ ਮਾਰਗ 'ਤੇ ਚੱਲਦੇ ਹੋਏ ਲੋਕਾਂ ਵਾਸਤੇ, ਚੱਲਣ ਵਾਲੇ ਲੋਕਾਂ ਵਾਸਤੇ, ਇਨਸਾਨਾਂ ਵਾਸਤੇ ਐਸੇ ਆਦਰਸ਼ ਸਥਾਪਿਤ ਕਰਨ ਦੀ ਜ਼ਰੂਰਤ ਹੈ। ਕਿਉਂਕਿ ਨਾਮ ਨਾਲ ਜੁੜਿਆ ਹੋਇਆ ਕੋਈ ਇਨਸਾਨ ਹਰ ਗੱਲ 'ਤੇ ਪਰਮਾਤਮਾ ਨੂੰ ਤਾਨੇ ਨਾ ਦੇਵੇ, ਮਿਹਣੇ ਨਾ ਦੇਵੇ, ਸਗੋਂ ਇਸ ਭਾਣੇ ਵਿੱਚ ਆ ਜਾਵੇ। ਕਿਹੜੇ 'ਚ? ਮੀਤ ਕਰੈ ਸੋਈ ਹਮ ਮਾਨਾ। मीत करे सोई हम माला मीत के कर तब कुशल समाना मीत के कर तब कुशल सतगुरु जी ने ये उच्चे आदर्श स्थापित किए ने अज के दिन असी इन्हां दे गहन भाव नूं समझ सकीए। शहादत का जो निशाना है वह सानू समझाना है कि जीवन च इतने कष्ट होंदिया भी तू प्रभु अगे ये कह सके मीत करे सोई हम माना ये कह सकें हे गुरु नानक पातशाह हे प्रभु हे अकाल पुरख तेरा किया मीठा लागे हर नाम पदारथ नानक मांगे। सतगुरु दया करन इन्हां ही शब्दां नाल समाप्ति है। सत्कार सहित फतेह बुलाओ। वाहिगुरु जी का खालसा वाहिगुरु जी की फतेह।